ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ। ਜੋ ਵਾਹਿਗੁਰੂ ਸਰਬ ਕਲਾ ਸਾਰੀਆਂ ਸ਼ਕਤੀਆਂ ਕਰਕੇ ਪੂਰਨ ਹੈ ਅਤੇ ਸਾਰਿਆਂ ਦੀ ਜਿਹੜੀ ਹੁੰਦੀ ਹੈ ਬਿਰਥਾ ਭਾਵ ਪੀੜਾ ਦੁੱਖ ਤਕਲੀਫ਼ ਨੂੰ ਜਾਣਨ ਵਾਲਾ ਹੈ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ। ਜਾ ਕੈ ਸਿਮਰਨ ਉਧਰੀ ਹੈ ਨਾਨਕ ਤਿਸ ਬਲਿਹਾਰ। ਮਹਾਰਾਜ ਫਰਮਾਉਂਦੇ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਤਰ ਜਾਈਦਾ, ਮੈਂ ਉਸ ਵਾਹਿਗੁਰੂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਸਿਮਰਨ ਦਾ ਫਾਇਦਾ ਦੱਸਦੇ ਨੇ ਭਾਈ, ਸਿਮਰਨ ਦਾ ਬਹੁਤ ਫਾਇਦਾ ਪਰਮਾਤਮਾ ਦਾ ਦੱਸਦੇ ਨੇ। ਉਹ ਸਾਰੀਆਂ ਸ਼ਕਤੀਆਂ ਕਰਕੇ ਭਰਪੂਰ ਹੈ। ਅਸਪਦੀ ਅੱਠ ਪੌੜੀਆਂ ਵਾਲਾ ਹੁਣ ਉਪਦੇਸ਼ 80 ਪੰਗਤੀਆਂ ਵਿੱਚ ਬਖਸ਼ਿਸ਼ ਕਰਦੇ ਨੇ। ਇਸ ਸਲੋਕ ਦੀ ਵੀ ਵਿਆਖਿਆ ਹੈ ਸਾਰੀ। ਟੂਟੀ ਗੰਢਨ ਹਾਰ ਗੋਪਾਲ, ਸਰਬ ਜੀਆ ਆਪੇ ਪ੍ਰਤਪਾਲ। ਗੋ ਜੋ ਪ੍ਰਿਥਵੀ ਦਾ ਪਾਲਕ ਪਰਮਾਤਮਾ, ਇੰਦਰੀਆਂ ਦਾ ਪਾਲਕ ਹੈ, ਵੇਦਾਂ ਦਾ ਪਾਲਣ ਵਾਲਾ, ਉਹ ਟੁੱਟੀ ਹੋਈ ਅਵਸਥਾ ਬਿਰਤੀ ਨੂੰ, ਉਮਰ ਨੂੰ ਗੰਢਦਾ, ਆਤਮਾ ਨੂੰ ਆਪਣੇ ਨਾਲ ਗੰਢਣ ਵਾਲਾ, ਫਿਰ ਉਹ ਆਪਣੇ ਸਾਰਿਆਂ ਜੀਆਂ ਦੀ ਪ੍ਰਤਪਾਲਨਾ ਕਰਦਾ ਆਪ। ਟੁੱਟੀ ਗੰਢਣ ਹਾਰ ਗੋਪਾਲ, ਜਿਵੇਂ ਭਾਈ ਮਹਾਂ ਸਿੰਘ ਦੀ ਟੁੱਟੀ ਗੰਢੀ ਸੀ, ਉੱਥੇ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਹੈ ਨਾ ਸਥਾਨ ਦਾ, ਸਰੋਵਰ ਦਾ, ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹਦਾ ਨਾਮ ਹੈ, ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ। ਸਤਿਗੁਰੂ ਕਹਿੰਦੇ ਟੁੱਟੀ ਗੰਢਣ ਹਾਰ ਗੋਪਾਲ। ਗੱਗੇ ਦੇ ਉੱਤੇ ਹੋੜਾ ਅਤੇ ਥੱਲੇ ਔਂਕੜ ਵੀ ਹੈ, ਵਿਚਾਲੜਾ ਜਿਹਾ ਅੱਖਰ ਬੋਲਣਾ, ਨਾ ਤਾਂ ਇਹਨੂੰ ਜ਼ਿਆਦਾ ਗੋਪਾਲ ਹੀ ਕਹਿਣਾ ਨਾ ਗੋਪਾਲ, ਵਿਚਲਾ ਜਿਹਾ ਅੱਖਰ ਬੋਲ ਦੇਣਾ। ਟੁੱਟੀ ਗੰਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਾਰਿਆਂ ਦੀ ਪਾਲਣਾ ਕਰਨ ਵਾਲਾ। ਸਗਲ ਕੀ ਚਿੰਤਾ ਜਿਸ ਮਨ ਮਾਹ, ਤਿਸ ਤੇ ਬਿਰਥਾ ਕੋਈ ਨਾਹ। ਹੁਣ ਜਿਹਦੇ ਮਨ ਵਿੱਚ ਸਾਰਿਆਂ ਦੀ ਚਿੰਤਾ ਹੈ, ਉਹ ਇਹ ਨਹੀਂ ਕਿ ਚਿੰਤਾ ਨਹੀਂ ਕਰਦਾ, ਸਾਡੀ ਚਿੰਤਾ ਕਰਦਾ ਸਾਰਿਆਂ ਦੀ, ਉਹ ਵਾਹਿਗੁਰੂ ਤੋਂ ਕੋਈ ਖਾਲੀ ਨਹੀਂ ਜਾਂਦਾ। ਜੇ ਆਪਾਂ ਕਹੀਏ ਕੋਈ ਖਾਲੀ ਮੁੜ ਜਾਂਦਾ, ਜਿੰਨੀ ਕੁ ਭਾਵਨਾ ਰੂਪੀ ਪੂੰਜੀ ਲਿਆਉਂਦਾ, ਜਿੰਨੀ ਕੁ ਸ਼ਰਧਾ ਲਿਆਉਂਦਾ। ਹੁਣ ਜੇ ਮਨ ਦੇ ਅੰਦਰ ਭਾਵਨਾ ਹੀ ਉਲਟ ਹੈ, ਸ਼ਰਧਾ ਨਹੀਂ ਹੈ, ਮਹਾਰਾਜ ਕਹਿੰਦੇ ਫਿਰ ਮੈਂ ਉਹਦੀ ਤਮੰਨਾ ਕਿਵੇਂ ਪੂਰੀ ਕਰ ਦਿਆਂ। ਉਹ ਮੈਂ ਨਹੀਂ ਕਹਿੰਦਾ ਕਿ ਉਹ ਖਾਲੀ ਮੈਂ ਭੇਜਿਆ, ਉਹ ਆਪ ਲੈ ਕੇ ਹੀ ਨਹੀਂ ਆਇਆ ਕੁਛ, ਇੱਥੇ ਭਾਵਨਾ ਕਰਕੇ ਹੀ ਨਹੀਂ ਆਇਆ, ਉਹ ਉਲਟ ਛੁਲਟ ਬੋਲਦਾ ਬਹੁਤ। ਫਿਰ ਜਿਹਾ ਜਿਹਾ ਬੋਲਦਾ ਸੀ ਉਹ ਜਿਹਾ ਹੋ ਗਿਆ, ਜਿਵੇਂ ਕੋਈ ਸਾਖੀ ਪਹਿਲਾਂ ਸੁਣਾਉਂਦੇ ਹੁੰਦੇ ਸੀ ਕਿ ਕੋਈ ਜਾਂਦਾ ਸੀ ਸ਼ਿਵ ਦੇ ਮੰਦਰ, ਰੋਜ਼ ਦੀਵਾ ਜਗਾ ਕੇ ਆਉਣਾ। ਇੱਕ ਸੀਗਾ ਇਹੋ ਜਿਹੀ ਟੇਢੇ ਜਿਹੇ ਢੰਗ ਦਾ, ਉਹ ਰੋਜ਼ ਉੱਥੇ ਰੋੜੇ ਮਾਰ ਕੇ ਆਇਆ ਕਰੇ ਜਾ ਕੇ। ਇਸ ਤਰ੍ਹਾਂ ਹੀ ਹੁੰਦਾ ਰਿਹਾ। ਇੱਕ ਦਿਨ ਬਹੁਤ ਮੀਂਹ ਤੂਫਾਨ ਆਇਆ, ਦੀਵਾ ਜਗਾਉਣ ਵਾਲਾ ਡਰ ਗਿਆ ਵੀ ਤਾਂ ਮੈਂ ਤਾਂ ਮਰ ਜੂੰ ਰਸਤੇ ਦਰਖਤ ਦੇ ਪੂ, ਉਹ ਗਿਆ ਹੀ ਨਾ। ਜਿਹੜਾ ਬੰਦਾ ਰੋੜੇ ਮਾਰਦਾ ਸੀ ਉਹ ਚਲਿਆ ਗਿਆ। ਉਹਨੂੰ ਦੇਖ ਕੇ ਕਹਿੰਦੇ ਦੇਵਤਾ ਪ੍ਰਸੰਨ ਇਸ ਗੱਲੋਂ ਹੋ ਗਿਆ ਵੀ ਨਿਯਮ ਨਹੀਂ ਤੋੜਿਆ, ਭਾਵੇਂ ਦੇਖੋ ਮੀਂਹ ਜਾਓ ਹਨੇਰੀ ਜਾਓ ਆਇਆ। ਕਹਿੰਦੇ ਮੰਗ ਵੀ ਕੀ ਮੰਗਦਾ, ਕਹਿੰਦੇ ਮੈਨੂੰ ਇੰਨੀਆਂ ਬਾਹਾਂ ਦੇ ਦਿਓ, ਮੈਂ ਸਾਰੇ ਕੰਮ ਇਕੱਠੇ ਕਰਦੇ ਹਾਂ। ਕਹਿੰਦੇ ਬਾਹਾਂ ਤਾਂ ਮਿਲ ਜਾਣਗੀਆਂ, ਜਾ। ਉਹ ਬਾਹਾਂ ਬਣ ਗਈਆਂ ਉਨੀਆਂ ਹੀ। ਮੀਂਹ ਹਨੇਰੀ ਬਹੁਤ ਜਦੋਂ ਆਇਆ, ਹੜ੍ਹ ਆ ਗਿਆ ਇੱਕ ਵਾਰੀ, ਇੰਨਾ ਮੀਂਹ ਪਿਆ, ਜਦੋਂ ਪਾਣੀ ਗਲ ਗਲ ਖੜ ਗਿਆ ਚਾਰੇ ਪਾਸੇ, ਉਹ ਵਿੱਚੋਂ ਲੰਘ ਰਿਹਾ, ਇੰਨੀਆਂ ਬਾਹਾਂ ਵਾਲਾ ਕਦੇ ਲੋਕਾਂ ਨੇ ਦੇਖਿਆ ਹੀ ਨਹੀਂ ਸੀ। ਵੀ ਲੋਕ ਕਹਿੰਦੇ ਵੀ ਕੋਈ ਬਲਾ ਆ ਗਈ, ਕੋਈ ਜਾਨਵਰ ਆ ਗਿਆ ਭੈੜਾ। ਪਿੰਡ ਦੇ ਲੋਕਾਂ ਨੇ ਦੂਰੋਂ ਹੀ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਉਹਨੂੰ, ਇੰਨੇ ਵੱਟੇ ਮਾਰੇ ਦੇ ਸਿਰ ਚੋਂ ਮਰ ਗਿਆ, ਕਿਉਂਕਿ ਵੱਟੇ ਹੀ ਉਹਨੇ ਮਾਰੇ ਸੀ ਅਤੇ ਵੱਟੇ ਹੀ ਮਿਲ ਗਏ ਵਾਪਸ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਗੁਰੂ ਘਰ 'ਚ ਆ ਕੇ ਤੁਸੀਂ ਕੀ ਲਿਆਉਂਦੇ ਹੋ, ਕਿਹੜੀ ਪੂੰਜੀ ਲਿਆਉਂਦੇ ਹੋ, ਭਾਵਨਾ ਦੀ, ਨਿਸ਼ਰਧਕ ਪੁਣੇ ਦੀ, ਗਲਤ, ਜਾਂ ਕੋਈ ਕਹੋ ਮੈਨੂੰ ਦਿਖਾ ਪਹਿਲਾਂ, ਜਾਂ ਕੋਈ ਕਹਿੰਦਾ ਮਹਾਰਾਜ ਮੈਨੂੰ ਸ਼ਕਤੀ ਦਿਖਾਵੇ, ਕੋਈ ਕਹਿੰਦਾ ਮੈਨੂੰ ਐਂ ਦਿਖਾਵੇ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ ਗੁਰੂ ਘਰ ਬਾਰੇ, ਉਹੀ ਚੁਗਣਾ ਪੈਂਦਾ ਮੁੜ ਕੇ। ਫਿਰ ਉਹ ਸਾਰਾ ਸਾਹਮਣੇ ਹੀ ਆ ਜਾਂਦਾ ਮੁੜ ਕੇ, ਫਿਰ ਹੁੰਦਾ ਮੈਂ ਪਤਾ ਨਹੀਂ ਕੀ ਇਹੋ ਜਿਹਾ ਕਰ ਲਿਆ। ਕੀਤਾ ਤਾਂ ਤੂੰ ਜਦ ਕੋਈ ਇੱਥੇ ਤਾਂ ਕੋਈ ਮਾੜਾ ਮੋਟਾ ਨਾਮ ਜਪਣ ਵਾਲਾ ਉਹਦੇ ਕੋਈ ਬੋਲ ਜਾਵੇ, ਗਲਤ ਗੱਲ ਕਰ ਜੇ, ਉਹਨੂੰ ਫਲ ਮਿਲ ਜਾਂਦਾ ਤੇ ਇਹ ਤਾਂ ਹੈ ਮਹਾਰਾਜ। ਮਹਾਰਾਜ ਨੂੰ ਸਮਝਦੇ ਹੀ ਕੁਛ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੁਣ ਜਿਹੜਾ ਬੀਜਿਆ ਸੀ ਉਹੀ ਮਿਲ ਗਿਆ ਇਸਨੂੰ। ਸਾਰੇ ਪਰਮਾਤਮਾ ਨੂੰ ਚਿੰਤਾ ਹਰੇਕ ਦੀ, ਸਾਰਿਆਂ ਦੀ ਪਾਲਣਾ ਕਰਦਾ, ਉਹਦੇ ਤੋਂ ਕੋਈ ਖਾਲੀ ਵੀ ਨਹੀਂ ਜਾਂਦਾ। ਪਰ ਜਿਹੀ ਜਿਹੀ ਪੂੰਜੀ ਲਿਆਉਣੀ ਹੈ ਉਹੀ ਜਿਹੀ ਮਿਲ ਜਾਣੀ, ਜਿਵੇਂ ਅਜੈ ਰਾਜਾ ਸੀ, ਸੋ ਉਹਦੇ ਦਰ ਤੇ ਮਹਾਤਮਾ ਆ ਗਏ, ਕਹਿੰਦੇ ਰਾਜਾ ਕੁਛ ਦਾਨ ਪੁੰਨ। ਉਸ ਵਕਤ ਘੋੜਿਆਂ ਦੇ ਤਬੇਲੇ ਚ ਖੜਾ ਸੀ ਰਾਜੇ ਨੇ, ਉਹ ਘੋੜੇ ਦੀ ਲਿੱਦ ਚੱਕ ਕੇ ਉਹਦੀ ਠੂਠੀ ਜੀ ਚ ਪਾ ਤੀ, ਕਹਿੰਦਾ ਲੈ ਫੜ ਦਾਨ। ਐਡਾ ਵੱਡਾ ਰਾਜਾ ਗਲਤੀ ਕਰ ਗਿਆ, ਮੁੜ ਕੇ ਉਹ ਸ਼ਿਕਾਰ ਖੇਡਣ ਗਿਆ ਜੋ ਮਹਾਤਮਾ ਦੀ ਝੌਂਪੜੀ ਦੇ ਅੱਗੇ ਲਿੱਦ ਦੇ ਹੀ ਢੇਰ ਪਏ ਨੇ ਬਹੁਤ ਭਾਰੀ ਦੂਰ ਤੱਕ। ਪੁੱਛਣ ਲੱਗਿਆ ਸੇਵਾਦਾਰ ਨੂੰ, ਇਹ ਘੋੜਾ ਕੋਈ ਰੱਖਿਆ ਹੋਇਆ ਇੱਥੇ? ਕਹਿੰਦੇ ਨਹੀਂ। ਕਹਿੰਦੇ ਇਹ ਕਿੱਥੋਂ ਆ ਗਈ ਲਿੱਦ? ਕਹਿੰਦੇ ਇਹ ਤਾਂ ਸੰਤਾਂ ਨੂੰ ਹੀ ਪਤਾ। ਜਦੋਂ ਮਹਾਤਮਾ ਨੂੰ ਪੁੱਛਿਆ, ਉਹ ਸਮਾਧੀ ਲਾ ਕੇ ਬੈਠੇ ਸੀ ਕੋਲ ਜਾ ਕੇ ਬਹਿ ਕੇ, ਕਹਿੰਦਾ ਜੀ ਆਹ ਲਿੱਦ ਇੱਥੇ ਕਿੱਥੋਂ ਆ ਗਈ? ਇੱਥੇ ਘੋੜਾ ਨਹੀਂ ਕੋਈ। ਕਹਿੰਦੇ ਮਹਾਤਮਾ ਨੇ ਨਹੀਂ ਦੇਖਿਆ ਕੌਣ ਆ? ਕਹਿੰਦੇ ਅਜੈ ਰਾਜੇ ਨੇ ਜਿਹੜਾ ਦਾਨ ਕੀਤਾ ਸੀ ਉਹ ਵੱਧ ਰਿਹਾ। ਫਿਰ ਬੜਾ ਪਛਤਾਵਾ ਹੋਇਆ ਮਨ ਨੂੰ ਕਿ ਇਹ ਤਾਂ ਬਹੁਤ ਮਾੜੀ ਗੱਲ ਹੋਈ। ਕਹਿੰਦੇ ਮਹਾਰਾਜ ਇਹ ਹੁਣ ਘਟੂਗਾ ਕਿਵੇਂ? ਕਹਿੰਦੇ ਨਿੰਦਾ ਕਰਾਵੇ ਆਪਦੀ ਉਹ ਫਿਰ ਘਟ ਸਕਦਾ। ਸੋ ਕਹਿਣ ਤੋਂ ਭਾਵ ਮਹਾਰਾਜ ਕਹਿੰਦੇ ਨੇ ਉਹ ਪਹਿਲਾਂ ਬੀਜਣ ਵੇਲੇ ਦੇਖੀਦਾ ਹੁੰਦਾ ਬਸ, ਜਦੋਂ ਬੀਜਣ ਵੇਲੇ ਨਹੀਂ ਦੇਖਿਆ ਉਦੋਂ ਤਾਂ ਕਿਸੇ ਨਾ ਕਿਸੇ ਹੰਕਾਰ ਚ ਆ ਕੇ ਜਾਂ ਕਿਸੇ ਗੱਲ ਚ ਆ ਕੇ ਉਹ ਬੀਜ ਤਾਂ ਦਿੱਤਾ, ਪਰ ਬੀਜਿਆ ਹੋਇਆ ਜੇ ਚੰਗਾ ਬੀਜ ਬੀਜਦਿਆਂ ਫਿਰ ਉਹ ਗਲੋਂ ਨਹੀਂ ਲੈਣਾ, ਇਹ ਮਾੜਾ ਬੀਜ ਬੀਜ ਦਿੱਤਾ ਉਹ ਵੀ ਨਹੀਂ ਲੈਣਾ, ਫਿਰ ਮਿਲਣਾ ਤਾਂ ਹੈ ਹੀ ਫਲ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਦੇਖ ਲੈ, ਖਾਲੀ ਤਾਂ ਇੱਥੋਂ ਕੋਈ ਨਹੀਂ ਜਾਂਦਾ, ਪਰ ਜੇ ਤੂੰ ਅੱਗ ਦੇ ਅੰਗਾਰੇ ਲੈ ਕੇ ਦਾਨ ਕਰੇਗਾ ਤਾਂ ਫਿਰ ਅੱਗ ਦੇ ਅੰਗਾਰੇ ਹੀ ਤੇਰੇ 'ਤੇ ਡਿੱਗਣੇ ਆ, ਕਿਉਂ ਖਾਲੀ ਨਹੀਂ ਜਾਣਾ। ਚਾਹੇ ਉਹ ਸਿੱਧਾ ਬੀਜ ਬੀਜਿਆ ਚਾਹੇ ਪੁੱਠਾ ਬੀਜਿਆ, ਫਿਰ ਉਹਨੇ ਤਾਂ ਫਲ ਦੇ ਕੇ ਹੀ ਜਾਣਾ ਆਪਣਾ, ਜਿਹਾ ਜਾ ਕਰੇਗਾ ਉਹ ਜਾਂ ਭਰੇਗਾ। ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸ਼ੀ ਪ੍ਰਭ ਆਪੇ ਆਪ। ਇਹ ਮੇਰੇ ਮਨ ਤੂੰ ਉਸ ਵਾਹਿਗੁਰੂ ਨੂੰ ਸਦਾ ਹੀ ਜਪਣਾ ਕਰ, ਸਦਾ ਹੀ ਜਪਣਾ ਕਰ। ਉਹ ਵਾਹਿਗੁਰੂ ਅਵਿਨਾਸ਼ੀ ਆਪੇ ਆਪ ਹੀ ਆ, ਸੁਤੰਤਰ ਹੀ ਆ, ਉਹਦੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਆਪਨ ਕੀ ਆ ਕਛੂ ਨਾ ਹੋਏ, ਜੇ ਸੌ ਪ੍ਰਾਣੀ ਲੋਚੈ ਕੋਏ। ਉਹ ਵਾਹਿਗੁਰੂ ਦੀ ਸਹਾਇਤਾ ਤੋਂ ਬਿਨਾਂ ਜੇ ਕੋਈ ਪ੍ਰਾਣੀ ਸੌ ਹੁੰਦਾ ਸੈਂਕੜੇ ਵਾਰੀ ਵੀ ਇੱਛਾ ਕਰੇ ਤਾਂ ਵੀ ਇਸ ਦਾ ਆਪਣਾ ਕੀਤਾ ਹੋਇਆ ਕੁਝ ਨਹੀਂ ਹੁੰਦਾ। ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਉਸ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਤੇਰੇ ਕੀਤੇ ਹੋਏ ਕੰਮ ਕਿਸੇ ਵੀ ਅਰਥ ਨਹੀਂ ਹੈਗੇ, ਸਾਰੇ ਕੰਮ ਬੇਅਰਥ ਹੋ ਜਾਣੇ ਆ। ਮਹਾਰਾਜ ਫਰਮਾਨ ਕਰਦੇ ਇੱਕ ਵਾਹਿਗੁਰੂ ਨਾਮ ਨੂੰ ਜਪ ਤਾਂ ਤੇਰੀ ਮੁਕਤੀ ਹੋਣੀ ਆ, ਹੋਰ ਕੋਈ ਰਸਤਾ ਨਹੀਂ ਤੇਰਾ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ। ਸੁੰਦਰ ਰੂਪ ਵਾਲਾ ਹੋ ਕੇ ਵੀ ਕੋਈ ਉਹਨੂੰ ਮੋਹ ਨਹੀਂ ਸਕਦਾ ਵਾਹਿਗੁਰੂ ਨੂੰ, ਵੀ ਮੈਂ ਬੜਾ ਸੋਹਣਾ, ਸ਼ਾਇਦ ਵਾਹਿਗੁਰੂ ਮੋਹਿਆ ਜਾਵੇਗਾ ਮੇਰੇ ਤੇ। ਕਹਿੰਦੇ ਕਿਉਂਕਿ ਸਾਰਿਆਂ ਦਿਲਾਂ ਵਿੱਚ ਤਾਂ ਉਹਦੀ ਆਪਣੀ ਉਹ ਜੋਤ ਹੈ, ਵਾਹਿਗੁਰੂ ਨੂੰ ਇਹ ਰੂਪ ਦੇਖ ਕੇ ਥੋੜ੍ਹੀ ਮੋਹਤ ਹੋਣਾ ਕਿਸੇ 'ਤੇ, ਉਹ ਤਾਂ ਆਪਣੀ ਜੋਤ ਨੂੰ ਹੀ ਦੇਖਦਾ ਕਿ ਮੇਰਾ ਹੀ ਬਣਾਇਆ ਹੋਇਆ, ਇਸ ਕਰਕੇ ਉਹਦੇ ਉੱਤੇ ਪ੍ਰਭਾਵ ਨਹੀਂ ਹੈ ਕਿਸੇ ਚੀਜ਼ ਦਾ। ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ। ਧਨ ਵਾਲਾ ਹੋ ਕੇ ਵੀ ਹੰਕਾਰ ਕੀ ਕਰਦਾ? ਕੋਈ ਹੰਕਾਰ ਕੀ ਕਰੇਗਾ ਧਨ ਦਾ? ਜਦੋਂ ਸਾਰਾ ਕੋਈ ਦਿੱਤਾ ਹੋਇਆ ਪਦਾਰਥ ਤਾਂ ਉਸੇ ਦਾ ਹੀ ਹੈ, ਫਿਰ ਕਾਹਦਾ ਹੰਕਾਰ ਹੈ। ਅਤ ਸੂਰਾ ਜੇ ਕਉ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜਿਹੜਾ ਕੋਈ ਆਪਣੇ ਆਪ ਨੂੰ ਬੜਾ ਭਾਰੀ ਯੋਧਾ ਸੂਰਮਾ ਕਹਾਉਂਦਾ, ਮੈਂ ਬਹੁਤ ਤਕੜਾ, ਤਾਂ ਮਨ ਵਿੱਚ ਵਿਚਾਰੇ ਉਹ ਵਾਹਿਗੁਰੂ ਦੀ ਸ਼ਕਤੀ ਤੋਂ ਬਿਨਾਂ ਕਿੱਥੇ ਦੌੜ ਕੇ ਜਾ ਸਕਦਾ? ਜੇ ਵਾਹਿਗੁਰੂ ਆਪਣੀ ਜੋਤ ਖਿੱਚ ਲਵੇ ਤਾਂ ਤੇਰੀ ਸੂਰਮਗਤੀ ਕੀ ਕਰੂਗੀ? ਤੇਰਾ ਤਾਂ ਸਰੀਰ ਉੱਥੇ ਹੀ ਡਿੱਗ ਪੈਣਾ, ਤੂੰ ਤਾਂ ਉਹਦੀ ਜੋਤ ਨਾਲ ਹੀ ਤੁਰਿਆ ਫਿਰਦਾ। ਜੋਤ ਕਰਕੇ ਬੁੱਧੀ ਕੰਮ ਕਰਦੀ ਆ, ਜੋਤ ਕਰਕੇ ਸਰੀਰ ਤੁਰਿਆ ਫਿਰਦਾ, ਜੋਤ ਨਾਲ ਹੀ ਸਾਰਾ ਕੁਛ ਹੈ, ਜੋਤ ਕਰਕੇ ਅੱਖਾਂ ਦੇਖਦੀਆਂ ਨੇ। ਮਹਾਰਾਜ ਕਹਿੰਦੇ ਨੇ ਜੇ ਕੋ ਹੋਏ ਬਹਿ ਦਾ ਤਾਰ, ਤਿਸ ਦੇਨ ਹਾਰ ਜਾਣੈ ਗਾਵਾਰ। ਜਿਹੜਾ ਕੋਈ ਆਪਣੇ ਆਪ ਦਾਤਾ ਬਣ ਕੇ ਬੈਠ ਜਾਏ, ਮੈਂ ਹੀ ਦਾਤਾ ਹਾਂ, ਤਾਂ ਦਾਤਾਂ ਦੇ ਦੇਣ ਵਾਲਾ ਵਾਹਿਗੁਰੂ ਉਸ ਬੰਦੇ ਨੂੰ ਮੂਰਖ ਸਮਝਦਾ। ਮੂਰਖ ਆਦਮੀ ਇੱਥੋਂ ਪੈਸੇ ਲੈ ਕੇ, ਮੈਥੋਂ ਇੰਨਾ ਪਦਾਰਥ ਲੈ ਕੇ ਦਾਤਾਂ, ਇੱਥੋਂ ਹੀ ਮੰਗ ਕੇ, ਇੱਥੇ ਹੀ ਨੂੰ ਜਦੋਂ ਮੋੜ ਕੇ ਪੈਸੇ ਦੇਣੇ ਪੈਂਦੇ, ਇੱਥੋਂ ਤਾਂ ਮੰਗ ਕੇ ਲਿਆ, ਇੱਥੇ ਆ ਕੇ ਨਾ ਤੈਨੂੰ ਮੈਂ ਦਾਨ ਕਰ ਰਿਹਾ, ਗੁਰਦੁਆਰੇ ਨੂੰ ਦਾਨ ਕਰਦਾ। ਮਹਾਰਾਜ ਕਹਿੰਦੇ ਲੈ ਦੱਸ, ਮੰਗਤਾ ਹੀ ਮੈਨੂੰ ਦਾਨ ਕਰੀ ਜਾਂਦਾ, ਮਜਾ ਮੇਰੇ ਦਰ 'ਤੇ ਹੀ ਮੰਗ ਕੇ ਮੈਨੂੰ ਦਾਨ ਕਰਦਾ, ਗਾ ਵਾਰ ਨਾ ਹੋਵੇ ਤਾਂ। ਜਿਸ ਗੁਰਪ੍ਰਸਾਦ ਟੁੱਟੈ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ। ਹੁਣ ਮਹਾਰਾਜ ਫਰਮਾਉਂਦੇ ਨੇ ਜਿਹਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਹਉਮੈ ਰੂਪੀ ਰੋਗ ਟੁੱਟ ਗਿਆ, ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਨਹੀਂ ਤਾਂ ਹਉਮੈ ਰੋਗ ਤੋੜਨਾ ਬਹੁਤ ਔਖਾ ਹੈ। ਉਹ ਬੰਦਾ ਸਦਾ ਹੀ ਤੰਦਰੁਸਤ ਹੋ ਜਾਂਦਾ, ਅਰੋਗ ਹੋ ਜਾਂਦਾ, ਕਿਉਂਕਿ ਹਉਮੈ ਕਰਕੇ ਹੀ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਆਪਾਂ ਨੂੰ। ਜਿਉਂ ਮੰਦਰ ਕਉ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨਹਿ ਅਸਥੰਮਨ। ਜਿਵੇਂ ਮੰਦਰ ਨੂੰ ਥੰਮਨ ਹੁੰਦਾ, ਥੰਭਾ ਲੱਗਿਆ ਹੁੰਦਾ, ਥੰਮੈ ਥੰਮਦਾ ਟਿਕਾਉਂਦਾ, ਜਿਵੇਂ ਪਿੱਲਰ ਹੁੰਦਾ ਬਿਲਡਿੰਗ ਦੇ ਵਿੱਚ, ਪਿੱਲਰ ਜਿਹੜਾ ਪਿੱਲਰ ਦੇ ਨਾਲ ਛੱਤ ਟਿਕੀ ਰਹਿੰਦੀ ਆ, ਕਹਿੰਦੇ ਇਹ ਟਿਕਦਾ ਨਾ, ਕਹਿੰਦੇ ਇਸੇ ਪ੍ਰਕਾਰ ਹੀ ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਉਹ ਮਨ ਨੂੰ ਰੋਕ ਕੇ ਸਥਿਤ ਕਰਦਾ, ਇੱਕ ਥਾਂ ਤੇ ਟਿਕਾ ਲੈਂਦਾ। ਮੰਦਰ ਅੰਦਰ ਜੋ ਘਰ ਦੇ ਵਿੱਚ ਥੰਮਾ ਟਿਕਾ ਦਿੰਦਾ ਹੈ ਮਕਾਨ ਨੂੰ, ਇਸੇ ਪ੍ਰਕਾਰ ਗੁਰੂ ਦਾ ਸ਼ਬਦ ਸਾਡੇ ਅੰਦਰ ਥੰਮਾ ਦਿੰਦਾ ਹੈ। ਥੰਮੈ ਕੋਈ ਨਾ ਸਾਧ ਵਿੱਚ ਜੱਗ ਵਿੱਚ, ਸਾਧ ਨਾ ਦਿਸਿਆ ਜੱਗ ਵਿੱਚ ਕੋਆ, ਥੰਮੈ ਕੋਈ ਨਾ ਸਾਧ ਬਿਨ, ਸਾਧ ਨਾ ਦਿਸਿਆ ਜੱਗ ਵਿੱਚ ਕੋਆ। ਇਸ ਕਰਕੇ ਓਟ ਲੈਹੋ ਨਾਰਾਇਣ ਹੈ, ਦੀਨ ਦੁਨੀਆਂ ਚੱਲੈ। ਮਹਾਰਾਜ ਕਹਿੰਦੇ ਥੰਮਣ ਵਾਲਾ ਇੱਕੋ ਹੀ ਤੂੰ ਹੀ ਹੈ। ਜਿਉ ਪਾਖਾਣ ਨਾਵ ਚੜ੍ਹਦਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਵੇਂ ਪਾਖਾਣ ਹੁੰਦਾ ਪੱਥਰ, ਨਾਵ ਤੂੰ ਹੁੰਦੀ ਬੇੜੀ। ਜਿਵੇਂ ਪੱਥਰ ਜਿਹੜਾ ਬੇੜੀ ਉੱਤੇ ਚੜ੍ਹ ਕੇ ਤਾਂ ਤਰ ਜਾਂਦਾ, ਪਰ ਪੱਥਰ ਜੇ ਸਮੁੰਦਰ ਵਿੱਚ ਊਂ ਸਿੜਦੇ ਹੀ ਡੁੱਬ ਜਾਂਦਾ, ਬੇੜੀ ਤਾਰ ਕੇ ਲੈ ਜਾਂਦੀ ਉਹਨੂੰ। ਇਸੇ ਤਰ੍ਹਾਂ ਪ੍ਰਾਣਾਧਾਰੀ ਬੰਦਾ ਗੁਰੂ ਚਰਨਾਂ ਦੇ ਆਸਰੇ ਲੱਗ ਕੇ, ਸ਼ਬਦ ਦੇ ਆਸਰੇ ਸਮੁੰਦਰ ਸੰਸਾਰ ਚ ਤਰ ਜਾਂਦਾ, ਫਿਰ ਉਹਦਾ ਕਲਿਆਣ ਹੁੰਦਾ। ਸ਼ਬਦ ਇਨ ਪਾਵਰ, ਕਿਉਂਕਿ ਸ਼ਬਦ ਕਰਕੇ ਹੀ ਤਾਂ ਸਮੁੰਦਰ ਬਣਿਆ, ਸ਼ਬਦ ਨਹੀਂ ਤਾਂ ਧਰਤੀ ਬਣਾਈ, ਸ਼ਬਦ ਨਹੀਂ ਤਾਰੇ ਬਣਾਏ ਨੇ, ਸ਼ਬਦ ਹੀ ਉਹ ਅੱਗ ਬਣਾਉਂਦਾ। ਤਾਂਹੀਓ ਕਹਿੰਦੇ ਗੁਰ ਕਾ ਬਚਨ ਵਸਿਆ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲੇ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਜਿਵੇਂ ਹਨੇਰੇ ਵਿੱਚ ਦੀਵਾ ਬਲਣ ਕਰਕੇ ਚਾਨਣ ਹੋ ਜਾਂਦਾ, ਲਾਈਟ ਬਾਲੋ ਦੀਵਾ ਬਾਲੋ, ਚਾਨਣ ਹੋ ਗਿਆ ਕਮਰੇ 'ਚ, ਇਸੇ ਤਰ੍ਹਾਂ ਗੁਰੂ ਦਾ ਦਰਸ਼ਨ ਵੇਖਦਿਆਂ ਹੀ ਸਾਰਾ ਹੀ ਮਨ ਗਿਆਨ ਦੁਆਰਾ ਵਿਗਾਸ ਖਿੜ ਜਾਂਦਾ, ਆਨੰਦ 'ਚ ਹੋ ਜਾਂਦਾ। ਜਿਵੇਂ ਆਪਾਂ ਕਮਰੇ 'ਚ ਚਾਨਣ ਕੀਤਾ, ਗੁਰੂ ਦਾ ਦਰਸ਼ਨ ਕਰਕੇ ਗਿਆਨ ਸੰਯੁਕਤ ਮਨ ਖਿੜ ਜਾਂਦਾ, ਅਵਸਥਾ ਬਣਦੀ ਹੈ ਵੀ ਇੱਕ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਇਹ ਦਰਸ਼ਨ ਗੁਰੂ ਗ੍ਰੰਥ ਸਾਹਿਬ ਦਾ ਕਰਦਿਆਂ ਹੀ, ਜਦੋਂ ਭਾਵਨਾ ਹੀ ਸਾਰੀ ਇੱਥੇ ਜੋੜ ਦਈਏ, ਅਤੇ ਗੁਰੂ ਸਾਹਿਬ ਦਾ ਦਰਸ਼ਨ ਕਰਦਿਆਂ ਹੀ ਮਨ ਦੇ ਅੰਦਰ ਕਿਰਪਾ ਹੋ ਜਾਂਦੀ, ਤਨ ਅੰਦਰ ਕਿਰਪਾ ਹੋ ਜਾਂਦੀ ਆ, ਕਿਉਂਕਿ ਸਤਿਗੁਰੂ ਹੀ ਕਿਰਪਾ ਦੇ ਮਾਲਕ ਨੇ। ਦਸਵੇਂ ਪਾਤਸ਼ਾਹ ਨੇ ਫਿਰ ਆਪਾਂ ਨੂੰ ਮਹਾਰਾਜ ਦੇ ਲੜ ਲਾਇਆ, ਪਿਤਾ ਸਾਡਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਸਾਹਿਬ ਕੌਰ ਜੀ, ਮਹਾਰਾਜ ਨੇ ਸਾਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ, ਔਰ ਸਾਨੂੰ ਇਹ ਸਾਡੀ ਆਤਮਾ ਹੈ, ਸਰੀਰ ਕਰਕੇ ਅਸੀਂ ਪੰਜਾਂ ਪਿਆਰਿਆਂ 'ਚ ਦਰਸ਼ਨ ਦੇਵਾਂਗੇ, ਸੰਗਤਾਂ ਵਿੱਚ ਦਿਖਾਂਗੇ, ਗੁਰਸਿੱਖਾਂ ਵਿੱਚ ਵਰਤਾਂਗੇ, ਪਰ ਮੈਂ ਹੁਣ ਸ਼ਬਦ ਰੂਪ ਹੋਣ ਲੱਗਿਆ। ਮੇਰਾ ਅਸਲ ਰੂਪ ਕਹਿੰਦੇ ਸ਼ਬਦ ਹੀ ਹੈ, ਅਸਲ ਰੂਪ ਸ਼ਬਦ ਵੀ ਨਹੀਂ ਪ੍ਰਕਾਸ਼ ਹੀ ਹੈ। ਨਿਰੰਕਾਰ ਦਾ ਅਸਲ ਰੂਪ ਪ੍ਰਕਾਸ਼ ਹੈ ਬਸ। ਇਹ ਠੀਕ ਹੈ ਕਿ ਉਹਦੇ ਵਿੱਚ ਆਵਾਜ਼ ਇੱਕ ਓਂਕਾਰ ਦੀ ਆਉਂਦੀ, ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਕਹਿੰਦੇ ਜੀ ਜੋਤ ਅੰਦਰ ਕਿਵੇਂ ਪ੍ਰਗਟ ਹੋਵੇ, ਵੀ ਕਿਰਪਾ ਕਰਕੇ ਹੁਣ ਦੱਸ ਦਿਓ। ਕਹਿੰਦੇ ਜਿਵੇਂ ਬੀਆ ਬਾਨ ਉਜਾੜ ਜੰਗਲ ਵਿੱਚ ਭਟਕਿਆ ਫਿਰਦਾ ਕੋਈ ਬੰਦਾ, ਉਹਨੂੰ ਕੋਈ ਬੰਦਾ ਮਿਲਿਆ ਜੰਗਲ 'ਚ, ਉਹ ਕਹਿੰਦਾ ਕਿੱਧਰ ਜਾਣਾ ਬਈ ਤੂੰ ਭਟਕਿਆ ਫਿਰਦਾ। ਕਹਿੰਦੇ ਆ ਸਿੱਧਾ ਰਸਤਾ ਜਾ, ਬਸ ਇਹੀ ਰਸਤਾ ਨਾ ਛੱਡੀ। ਉਹ ਕਹਿੰਦੇ ਮੈਨੂੰ ਤਾਂ ਭਟਕਦੇ ਨੂੰ ਕਈ ਚਿਰ ਹੋ ਗਿਆ, ਇੱਥੇ ਅੱਜ ਰਸਤਾ ਮਿਲਿਆ। ਜਿਵੇਂ ਕੋਈ ਭਟਕਦੇ ਨੂੰ ਰਾਹ ਪਾ ਦੇਵੇ ਤਾਂ ਉਹਨੂੰ ਸੁੱਖ ਬੜਾ ਹੁੰਦਾ, ਇਵੇਂ ਹੀ ਸੰਤਾਂ ਦੇ ਸਤਸੰਗ ਵਿੱਚ ਮਿਲਦੇ ਜੋਤ ਜਿਹੜੀ ਆ ਨਾ, ਜੋਤ ਜੋਤੀ ਪਰਮਾਤਮਾ ਪ੍ਰਗਟ ਹੋ ਜਾਂਦਾ। ਗੁਰਮੁਖਾਂ ਦੀ ਸੰਗਤ ਕਰਕੇ ਹੀ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਹੋ ਜਾਂਦਾ, ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ, ਬਾਹਰ ਸਭ ਚਾਨਣ ਹੋ ਜਾਂਦਾ, ਆਨੰਦਮਈ ਜੀਵਨ ਬਣ ਜਾਂਦਾ। ਤਿੰਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ। ਮਹਾਰਾਜ ਫਰਮਾਉਂਦੇ ਉਹਨਾਂ ਸੰਤਾਂ ਦੀ ਮੈਂ ਚਰਨ ਧੂੜੀ ਬਾਛੋ ਤੋਂ ਪਾਪ ਚਾਹੁੰਦਾ ਭਾਈ, ਹੇ ਵਾਹਿਗੁਰੂ ਮੈਂ ਦਾਸ ਦੀ ਇੱਛਾ ਪੂਰੀ ਕਰ, ਕਿ ਜਿਹਦੇ ਹਿਰਦੇ 'ਚ ਜੋਤ ਪ੍ਰਗਟ ਹੋ ਗਈ ਹੈ ਉਹਦੀ ਮੈਂ ਧੂੜੀ ਲਵਾਂ ਜਾ ਕੇ। ਧੰਨ ਹੈ ਗੁਰਮੁਖਾ, ਤੇਰਾ ਜੀਵਨ ਧੰਨ ਹੈ ਕਿ ਤੇਰੇ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਤੇਰੇ ਉੱਤੇ ਰੱਬ ਦੀ ਕਿਰਪਾ ਹੋ ਗਈ ਹੈ, ਤੂੰ ਰੱਬ ਦੀ ਬਖਸ਼ੀ ਹੋਈ ਰੂਹ ਹੈ, ਤੂੰ ਸਾਖਿਆਤ ਅਕਾਲ ਪੁਰਖ ਦੇ ਸਰੂਪ ਵਿੱਚ ਲੀਨ ਹੋ ਗਿਆ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਇਹ ਮੂਰਖ ਮਨ ਤੂੰ ਕਾਹਦੇ ਵਾਸਤੇ ਵਿਰਲਾਪ ਕਰਦਾ, ਕਿਉਂ ਰੋਂਦਾ ਹੈ? ਪੂਰਬਲੇ ਲਿਖੇ ਹੋਏ ਕਰਮਾਂ ਦਾ ਫਲ ਹੀ ਮਸਤਕ ਤੇ ਲਿਖਿਆ, ਜਿਵੇਂ ਤੂੰ ਪਹਿਲਾਂ ਕੀਤਾ ਸੀ ਉਵੇਂ ਉਵੇਂ ਤੈਨੂੰ ਮਿਲ ਗਿਆ, ਇਹਦੇ 'ਚ ਰੋਣਾ ਕਾਹਦਾ? ਜਦ ਤੂੰ ਪਿੱਛੇ ਬੀਜ ਬੀਜੇ ਸੀ ਮਾੜੇ, ਕਿੱਕਰਾਂ ਦੇ ਬੀਜ ਬੀਜ ਕੇ ਕੰਡੇ ਹੀ ਮਿਲਣੇ ਸੀ। ਚੱਲ ਉਹ ਤਾਂ ਹੋ ਗਿਆ ਸੋ ਹੋ ਗਿਆ, ਹੁਣ ਹੀ ਚੰਗੇ ਬੀਜ ਲਾ, ਅੱਗੇ ਤਾਂ ਸੌਖਾ ਰਹੇਗਾ, ਅੱਗੇ ਵਾਸਤੇ ਵੀ ਨਹੀਂ ਬੀਜਦਾ, ਪਿੱਛੇ ਵੀ ਮਾੜਾ, ਹੁਣ ਵੀ ਮਾੜਾ, ਅੱਗੇ ਨੂੰ ਵੀ ਮਾੜਾ। ਪਰ ਜਿਹੜਾ ਸਤਿਗੁਰੂ ਦੇ ਦਰ ਤੇ ਆ ਜਾਂਦਾ, ਸਤਿਗੁਰੂ ਸਮਝਾ ਦਿੰਦੇ ਨੇ, ਹੁਣ ਨਾ ਮਾੜਾ ਬੀਜੀ, ਐਵੇਂ ਅੱਗੇ ਦੁਖੀ ਹੋਈ ਜਾਂਦਾ ਬੈਠਾ, ਕਿਉਂਕਿ ਪਿਛਲਾ ਤੂੰ ਬਹੁਤ ਮਾੜਾ ਬੀਜਿਆ। ਔਰ ਫਿਰ ਕਹਿੰਦੇ ਮੈਨੂੰ ਦੋਸ਼ ਦਿੰਦਾ ਕਿ ਸਤਿਗੁਰੂ ਨੇ ਦੁੱਖ ਦਿੱਤਾ, ਅਕਾਲ ਪੁਰਖ ਨੇ ਮੈਨੂੰ ਦੁੱਖ ਦਿੱਤਾ, ਮੈਂ ਤੈਨੂੰ ਕਰ ਦਿੱਤਾ, ਮੈਂ ਤੈਨੂੰ ਕਿਹਾ ਸੀ ਕਿ ਕਿੱਕਰ ਦੇ ਬੀਜ ਬੀਜ, ਤੂੰ ਆਪੇ ਕੰਡੇ ਬੀਜੇ ਸੀ ਤੇ ਆਪੇ ਹੀ ਹੁਣ ਇਹਨਾਂ ਕੰਡਿਆਂ ਨੂੰ ਜੋਗ। ਜੇ ਤੂੰ ਮੇਰੇ ਕਹੇ ਲੱਗ ਜਾਂਦਾ ਪਿਛਲੇ ਜਨਮ ਚੋਂ, ਤੂੰ ਪਿਛਲੇ ਸਤਸੰਗ ਆਉਂਦਾ, ਸਿਮਰਨ ਕਰਦਾ, ਬੰਦਗੀ ਕਰਦਾ, ਗੁਰੂ ਵਾਲਾ ਬਣ ਜਾਂਦਾ, ਤਾਂ ਉਦੋਂ ਹੀ ਤਰ ਜਾਣਾ ਸੀ। ਹੁਣ ਜਿਹੜੇ ਕੰਡੇ ਤੇਰੇ ਬੀਜੇ ਹੋਏ ਨੇ, ਆਪੇ ਬੀਜ ਆਪੇ ਹੀ ਖਾ, ਇਸ ਕਰਕੇ ਹੁਣ ਚੰਗੇ ਬੀਜ ਬੀਜ ਲਾ, ਕਰ ਲਾ ਦਾਨ ਪੁੰਨ ਜੇ ਕਰ ਸਕਦਾ, ਕਰ ਲਾ ਸਿਮਰਨ ਜੇ ਕਰ ਸਕਦਾ, ਆਪਣਾ ਹੱਥੀਂ ਆਪਣਾ ਆਪੇ ਹੀ ਕਾਸ ਸਵਾਰੀਏ, ਤਾਂ ਪਾਈਦਾ ਹੈ ਪਿਛਲਾ ਜਿਹਾ ਜਿਹਾ ਬੀਜੀਦਾ। ਦੁੱਖ ਸੁੱਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤਿਸਹਿ ਚਿਤਾਰ। ਕਰਮਾਂ ਅਨੁਸਾਰ ਵਾਹਿਗੁਰੂ ਆਪ ਹੀ ਤਾਂ ਦੁੱਖ ਸੁੱਖ ਦੇਣ ਵਾਲਾ, ਵੀ ਕੀਤੇ ਹੋਏ ਅਨੁਸਾਰ ਦਿੰਦਾ। ਜੇ ਤੂੰ ਦੁੱਖਾਂ ਵਾਲਾ ਕੰਮ ਕੀਤਾ ਤਾਂ ਉਹਨੂੰ ਦੁੱਖ ਦੇਣਾ ਉਹਨੇ, ਕਿਉਂਕਿ ਉਹ ਜ਼ਰੂਰੀ ਸਮਝਦਾ, ਕਿਉਂਕਿ ਉਹ ਖਾਤੇ ਕਲੀਅਰ ਰੱਖਦਾ ਹਰੇਕ ਦੇ। ਇਹ ਨਹੀਂ ਕਿ ਵਿੱਚੇ ਦੱਬ ਜੂਗਾ, ਘਾਲਾ ਮਾਲਾ ਜਿਹਾ ਕਰ ਜੂ ਗੱਲਾਂ ਦਾ, ਨਾ ਉਹਦਾ ਨਾ। ਉਹ ਤਾਂਹੀਓ ਕਹਿੰਦਾ ਮੈਂ ਇੰਨਾ ਪੁਰਾਣਾ, ਮੈਂ ਆਦ ਰੂਪ ਤਾਂਹੀਓ ਹੈ, ਜੇ ਮੈਂ ਸੱਚ ਤੇ ਚੱਲਿਆ ਸੀ ਤਾਂਹੀਓ ਮੈਂ ਸਦਾ ਸਲਾਮਤ ਹਾਂ, ਕਿਉਂਕਿ ਮੈਂ ਸੱਚ ਤੇ ਚੱਲਿਆ ਸੀ। ਤਾਂਹੀਓ ਵਾਹਿਗੁਰੂ ਨੂੰ ਸੱਚ ਨਾਮ ਕਹਿੰਦੇ ਹਾਂ, ਸਤਨਾਮ ਉਹਦਾ ਨਾ ਤਾਂਹੀਓ ਹੈ, ਮੈਨੂੰ ਝੂਠ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ, ਸੱਚ ਕਰਕੇ ਹੀ ਤਾਂ ਹੋਂਦ ਬਣੀ ਹੈ ਉਹਦੀ। ਸੱਚ ਪੁਰਾਣਾ ਹੋਵੇ ਨਾਹੀਂ, ਇਸ ਕਰਕੇ ਉਹ ਕਦੇ ਪੁਰਾਣਾ ਨਹੀਂ ਹੁੰਦਾ। ਆਪਾਂ ਜਦੋਂ ਝੂਠ ਬੋਲ ਜਾਂਦੇ ਤਾਂ ਰੱਬ ਤੋਂ ਪਰੇ ਹੋ ਗਏ, ਸੱਚ ਕਰਕੇ ਉਹਦੇ ਨੇੜੇ ਹੁੰਦੇ ਹਾਂ। ਕਰਮਾਂ ਅਨੁਸਾਰ ਵਾਹਿਗੁਰੂ ਆਪ ਹੀ ਬੰਦੇ ਨੂੰ ਉਹਦੇ ਕੀਤੇ ਅਨੁਸਾਰ ਦੁੱਖ ਦਿੰਦਾ, ਸੁੱਖ ਦਿੰਦਾ। ਕਹਿੰਦੇ ਤੂੰ ਸੁੱਖ ਕੀਤੇ ਲੈ ਪਾਈ, ਤੇਰਾ ਹੀ ਮੇਰੇ ਕੋਲ ਜਮ੍ਹਾਂ ਪਿਆ, ਲੈ ਸੁੱਖ ਲੈ ਲਾ। ਜਦੋਂ ਆਪਾਂ ਦੁਖੀ ਕਰਦੇ, ਕਿਸੇ ਨੂੰ ਦੁੱਖ ਦੇਣ ਵਾਲੇ ਕੰਮ ਕਰਦੇ ਹਾਂ, ਤਾਂ ਉਦੋਂ ਫਿਰ ਦੁਖੀ ਹੋਣਾ। ਲੋਕੀ ਹੁਣ ਸਮਝਾ ਕੇ, ਪਤਾ ਨਹੀਂ ਇੰਨਾ ਦਿਮਾਗ ਪੁੱਠਾ, ਸਮਝਾ ਕੇ ਮਰ ਜਾਂਦੇ ਵੀ ਪੁੱਠੇ ਕੰਮ ਨਾ ਕਰੋ, ਨਾ ਮਾੜੀਆਂ ਚੀਜ਼ਾਂ ਖਾਓ, ਤੁਹਾਨੂੰ ਲੇਖੇ ਦੇਣੇ ਪੈਣੇ, ਫਿਰ ਨਹੀਂ ਹਟਦੇ, ਅੱਗਿਓਂ ਲੜਨ ਨੂੰ ਪੈਂਦੇ। ਚੱਲ ਠੀਕ ਹੈ ਵੀ ਤੁਸੀਂ ਹੁਣ ਜਿੰਨੇ ਵੀ ਬੰਦੇ ਇੱਥੇ ਬੈਠੇ ਨੇ, ਉਹਨਾਂ 'ਚੋਂ ਸਾਨੂੰ ਕਦੇ ਇੱਕ ਅੱਧਾ ਕੋਈ ਲੱਭਿਆ ਜਿਹਨੇ ਕਿਸੇ ਪੂਰਨ ਪੁਰਖ ਦੀ, ਮਹਾਂਪੁਰਖ ਦੀ ਸੰਗਤ ਕਰਕੇ ਕੋਈ ਸੋਝੀ ਪ੍ਰਾਪਤ ਕੀਤੀ? ਖਰੜ ਗਿਆਨੀ ਜਿੰਨੇ ਵੀ ਮਿਲਦੇ, ਖਰੜ ਗਿਆਨੀ ਮਿਲਦੇ ਸਾਰੇ, ਹਰ ਕੋਈ ਇਹੋ ਜਿਹੀ ਮਿਲਦਾ, ਹਰੇਕ ਹੀ ਕਹਿੰਦਾ ਮੈਂ ਸਿਆਣਾ ਮੈਂ ਸਿਆਣਾ। ਜਦੋਂ ਹੁਣ ਆਪਾਂ 2-4 ਵਾਰੀ ਕਹਿਣਾ ਹੁੰਦਾ ਅਗਲੇ ਨੂੰ, ਫਿਰ ਪਿੱਛੇ ਨੂੰ ਹੋ ਜਾਈਦਾ ਵੀ ਚਲੋ ਛੱਡੋ। ਹੁਣ ਮਹਾਰਾਜ ਨੇ ਬਾਣੀ 'ਚ ਵੀ ਲਿਖਿਆ, ਮੂਰਖ ਹੈ ਨਾਲ ਨਾਲ ਲੁੱਝੀ ਹੈ, ਅਤੇ ਪਿੱਛੇ ਨੂੰ ਹਟਣਾ ਚੰਗਾ। ਬੰਦਾ ਗ੍ਰਹਿਣ ਹੀ ਨਹੀਂ ਕਰਦਾ ਗੱਲ ਨੂੰ, ਆਪਣੀ ਹੀ ਛੱਡੀ ਤੁਰੇ ਜਾਂਦੇ ਸਾਰੇ ਜਾਣੇ। ਅਵਰ ਤਿਆਗ ਤੂੰ ਤਿਸੈ ਚਿਤਾਰ, ਕਹਿੰਦੇ ਹੋਰ ਸਾਰਿਆਂ ਨੂੰ ਛੱਡ ਕੇ ਉਹ ਵਾਹਿਗੁਰੂ ਨੂੰ ਚੇਤੇ ਕਰ ਲੈ, ਤੂੰ ਬਾਕੀ ਦੀਆਂ ਸਾਰੀਆਂ ਗੱਲਾਂ ਛੱਡ ਦੇ ਭਾਈ। ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰ ਹੈ ਅਜਾਨ। ਜੇ ਤੈਨੂੰ ਦੁੱਖ ਦਿੰਦਾ ਤਾਂ ਵੀ ਤੂੰ ਸੁਖ ਹੀ ਮੰਨ ਉਹਦਾ, ਠੀਕ ਹੀ ਕਰਦਾ। ਜੇ ਸੁੱਖ ਦਿੰਦਾ ਤਾਂ ਵੀ ਠੀਕ ਹੈ। ਆਪਾਂ ਨੇ ਜੋ ਬੀਜਿਆ, ਅੱਛਾ ਮਹਾਰਾਜ ਜੋ ਮੈਂ ਬੀਜਿਆ ਸੀ ਉਹੀ ਮਿਲਣਾ ਮੈਨੂੰ? ਮਹਾਰਾਜ ਕਹਿੰਦੇ ਸਾਰਾ ਮੱਥੇ ਦੇ ਨਾਲ ਲਿਆ, ਨਾਨਕ ਲਿਖਿਆ ਨਾਲ, ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਉਹਨੇ ਜਾਣ ਕੇ ਦੁੱਖ ਜਾਂ ਸੁੱਖ ਨਹੀਂ ਦਿੱਤਾ, ਉਹ ਤਾਂ ਤੇਰੀ ਪੂੰਜੀ ਸੀ ਜਿਹੜੀ ਤੂੰ ਜਮ੍ਹਾਂ ਕੀਤੀ ਸੀ ਪਿਛਲਿਆਂ ਜਨਮਾਂ 'ਚ, ਉਹੀ ਤੈਨੂੰ ਫੜਾ ਤੀ। ਤੂੰ ਦੁੱਖ ਬੀਜਿਆ ਦੁੱਖ ਦੇਤਾ, ਸੁੱਖ ਬੀਜਿਆ ਸੁੱਖ ਦੇਤਾ, ਉਹਨੇ ਉਹਨੂੰ ਕੀ ਹੈ? ਜਿਹਾ ਜਿਹਾ ਬੀਜੇਗਾ ਖਾ ਲਏਗਾ, ਜਿਹਾ ਬੀਜਿਆ ਸੋ ਲੈਣਾ। ਕਰਮਾਂ ਸੰਦਲਾ ਖੇਤ, ਭੂਲਾ ਕਾਹੇ ਫਿਰ ਹੈ ਅਜਾਨ। ਅਗਿਆਤ ਮੂਰਖ ਬੰਦਿਆ, ਤੂੰ ਕਾਹਦੇ ਵਾਸਤੇ ਭੁੱਲਿਆ ਫਿਰਦਾ? ਇਹ ਤਾਂ ਸਾਰਾ ਕੁਝ ਤੂੰ ਮਿੱਠਾ ਮਿੱਠਾ ਕਰਕੇ ਹੀ ਮੰਨੀ ਜਾ ਬਸ। ਕੌਣ ਬਸਤੇ ਆਈ ਤੇਰਾ ਸੰਗ, ਲਪਟ ਰਹਿਓ ਰਸ ਲੋਭੀ ਪਤੰਗ। ਵਿਚਾਰ ਕੇ ਤਾਂ ਵੇਖ ਆਉਣ ਲੱਗਿਆ ਤੇਰੇ ਨਾਲ ਕਿਹੜੀ ਚੀਜ਼ ਆਈ ਸੀ ਜਦੋਂ ਜਨਮ ਲਿਆ ਸੀ, ਕੋਈ ਕੱਪੜਾ ਵੀ ਨਹੀਂ ਸੀ ਤੇਰੇ ਉੱਤੇ ਤਾਂ ਲੋਭੀ ਬੰਦਿਆ ਤੂੰ ਪਤੰਗੇ ਵਾਂਗ ਹੈ ਜੇ ਉਹਨਾਂ ਰਸਾਂ ਵਿੱਚ ਲਪਟ ਰਿਹਾ ਫਸ ਰਿਹਾ ਸਲਾਹ ਦਿੰਦੇ ਨੇ ਤੈਨੂੰ ਨੇਕ ਰਾਮ ਨਾਮ ਜਪ ਹਿਰਦੇ ਮਾਹ ਨਾਨਕ ਪਤ ਸੇਤੀ ਕਰ ਜਾਹੇ ਕਹਿੰਦੇ ਤੂੰ ਆਪਣੇ ਹਿਰਦੇ ਵਿੱਚ ਜਪਿਆ ਕਰ ਹਮੇਸ਼ਾ ਅੰਦਰ ਹੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਜੀਵ ਨਾਲ ਤਾਂ ਕਰਨਾ ਹੀ ਹੈ ਪਰ ਹਿਰਦੇ ਦੇ ਅੰਦਰ ਹਮੇਸ਼ਾ ਹੀ ਨਾਮ ਜਪੀ ਜਾਇਆ ਕਰ ਮਹਾਰਾਜ ਫਰਮਾਉਂਦੇ ਫਿਰ ਤੂੰ ਇੱਜ਼ਤ ਨਾਲ ਪਰਲੋਕ ਘਰ ਜਾਏਗਾ ਤੈਨੂੰ ਉੱਥੇ ਸਤਿਕਾਰ ਮਾਣ ਮਿਲੇਗਾ ਜਿਸ ਵੱਖਰ ਕੌ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਜਿਹੜੇ ਲਾਭਦਾਇਕ ਵੱਖਰ ਸੌਦੇ ਨੂੰ ਲੈਣ ਵਾਸਤੇ ਤੂੰ ਦੁਨੀਆਂ 'ਚ ਆਇਆ ਜਿਸ ਕਰਕੇ ਤੂੰ ਜਨਮ ਲਿਆ ਹੈ ਵਾਹਿਗੁਰੂ ਨੇ ਉਹ ਰਾਮ ਨਾਮ ਰੂਪੀ ਸੌਦਾ ਸੰਤਾਂ ਦੇ ਸਤਸੰਗ ਵਿੱਚ ਹਿਰਦੇ ਵਿੱਚ ਪਾਇਆ ਇਸ ਲਈ ਤੂੰ ਰਾਮ ਨਾਮ ਰੂਪੀ ਸੌਦਾ ਸੰਤਾਂ ਦੇ ਘਰ ਵਿੱਚੋਂ ਪਾਇਆ ਉੱਥੋਂ ਹੀ ਪ੍ਰਾਪਤ ਕਰੇਗਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਸੰਗਤਾਂ ਵਿੱਚ ਬਹਿ ਕੇ ਪ੍ਰਾਪਤ ਕਰੇਗਾ ਤਾਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿਤੋਲ ਹੰਕਾਰ ਛੱਡ ਕੇ ਮਨ ਰੂਪੀ ਮੁੱਲ ਦੇ ਕੇ ਨਾ ਉਹ ਵਾਹਿਗੁਰੂ ਦੇ ਰਾਮ ਨਾਮ ਸੌਦੇ ਲੈ ਲਾ ਮਨ ਰੂਪੀ ਮੁੱਲ ਦੇ ਕੰਚਨ ਸੰਪਾਈਐ ਨਹੀਂ ਤੋਲ ਮਨ ਦੇ ਰਾਮ ਲਈਆ ਹੈ ਮੋਲ ਭਗਤ ਕਬੀਰ ਜੀ ਕੋਲ ਕੋਈ ਲੈ ਕੇ ਥਾਲ ਭਰ ਕੇ ਹੀਰੇ ਮੋਤੀ ਜਵਾਹਰਾਤ ਚਲੇ ਗਿਆ ਬੜਾ ਤਕੜਾ ਰਾਜਾ ਸ਼ਾਹੂਕਾਰ ਕਹਿੰਦੇ ਇਹ ਕਾਹਦੇ ਲਈ ਲਾਂਦੇ ਨੇ ਕਹਿੰਦੇ ਮੈਂ ਸੁਣਿਆ ਜੀ ਤੁਹਾਨੂੰ ਰੱਬ ਮਿਲਿਆ ਹੋਇਆ ਕਹਿੰਦੇ ਫੇਰ ਕਹਿੰਦੇ ਹੀਰੇ ਮੋਤੀ ਲੈ ਲਓ ਮੈਨੂੰ ਰੱਬ ਮਿਲਾ ਦਿਓ ਕਬੀਰ ਜੀ ਕਹਿੰਦੇ ਮੇਰੇ ਕੋਲ ਹੀਰੇ ਮੋਤੀ ਸੀ ਜਿਹੜਾ ਮੈਂ ਰੱਬ ਨੂੰ ਮਿਲਿਆ ਸੀ ਪਹਿਲਾਂ ਮੈਂ ਕੰਗਾਲ ਹਾਂ ਦੇਖ ਮੇਰੇ ਕੋਲ ਮਾਇਆ ਹੈ ਦੀਦੀ ਤੈਨੂੰ ਕਿਤੇ ਪਈ ਇੱਥੇ ਉਹ ਕਹਿੰਦੇ ਕੰਚਨ ਛੰਪਾਈ ਹੈ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਉਹ ਮੈਂ ਰੱਬ ਨੂੰ ਮਨ ਦਿੱਤਾ ਆਪਣਾ ਤੂੰ ਵੀ ਦੇ ਲੈ ਉਹ ਕਿਤੇ ਪੈਸਿਆਂ ਨਾਲ ਨਹੀਂ ਮਿਲਦਾ ਤਾਜੇ ਅਭਿਮਾਨ ਹੰਕਾਰ ਛੱਡ ਕੇ ਮਨ ਰੂਪੀ ਮੁੱਲ ਦੇ ਕੇ ਉਹ ਰਾਮ ਨਾਮ ਰੂਪੀ ਸੌਦੇ ਨੂੰ ਖਰੀਦ ਲੈ ਰਾਮ ਨਾਮ ਹਿਰਦੇ ਮਹਿ ਤੋਲ ਅਤੇ ਆਪਣੇ ਹਿਰਦੇ ਵਿੱਚ ਉਹ ਰਾਮ ਨਾਮ ਨੂੰ ਵਿਚਾਰ ਨਾ ਕਰ ਬਸ ਜਦੋਂ ਉਹਦੀ ਵਿਚਾਰ ਕਰੇਗਾ ਸ਼ਬਦ ਦੀ ਉਦੋਂ ਤਰ ਜਾਏਗਾ ਲਾਦ ਖੇਪ ਸੰਤ ਹੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਇਹ ਰਾਮ ਨਾਮ ਰੂਪ ਸੌਦਾ ਲੱਦ ਕੇ ਸੰਤਾਂ ਨਾਲ ਚੱਲ ਸੰਤਾਂ ਦੇ ਸੰਗ ਵਿੱਚੋਂ ਇਹ ਖੇਪ ਲੱਦ ਕੇ ਚੱਲ ਹੋਰ ਸਾਰੇ ਜਿਹੜੇ ਵਿਖਿਆ ਜੰਜਾਲ ਆ ਮਾਇਆ ਦੇ ਝਮੇਲੇ ਛੱਡਦੇ ਖੁਦ ਸੁੱਖ ਲੈਣ ਨੂੰ ਬੰਦਾ ਤਿਆਰ ਨਹੀਂ ਆਤਮਕ ਸੁੱਖ ਇਹ ਕੁਦਰਤੀ ਗੱਲ ਹੁੰਦੀ ਆਪਾਂ ਇੱਥੇ ਬੈਠ ਕੇ ਬੰਦੇ ਦੇ ਮੂਹਰੇ ਰੱਬ ਨੂੰ ਪੰਗਤੀਆਂ ਮਹਾਰਾਜ ਦੀਆਂ ਖੜਾ ਕਰ ਦਿੰਦੀਆਂ ਆਹ ਰੱਬ ਹੈ ਬੰਦਾ ਕਹਿੰਦਾ ਨਹੀਂ ਹਲੇ ਰੱਬ ਨੂੰ ਨਹੀਂ ਮਿਲਣਾ ਮੈਂ ਕਿਉਂ ਕਹਿੰਦੇ ਹਲੇ ਤਾਂ ਮੈਂ ਸਵਾਦ ਲੈਣੇ ਦੁਨੀਆਂ ਦੇ ਰੱਬ ਕਹਿੰਦੇ ਜਾ ਕੰਮ ਕਰ ਆਪਣਾ ਸੋ ਜੇ ਕਿਸੇ ਨੂੰ ਕਹੀ ਤਾਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਪਾਸੇ ਲੱਗ ਕੇ ਭਗਤੀ ਕਰ ਕਹਿੰਦੇ ਹੁਣ ਤਾਂ ਹਲੇ ਖਾਣ ਪੀਣ ਦੀ ਉਮਰ ਹੈ ਇਹ ਖਾਣ ਪੀਣ ਨੂੰ ਨਹੀਂ ਦਿੱਤੀ ਉਮਰ ਰੱਬ ਨੇ ਐਵੇਂ ਨਾ ਕਿਤੇ ਭੁਲੇਖੇ 'ਚ ਮਾਰੇ ਜਾਇਓ ਖਾਣਾ ਪੀਣਾ ਪਿਛਲੀਆਂ ਜੂਨਾਂ 'ਚ ਬਥੇਰਾ ਕਰ ਚੁੱਕੇ ਹਾਂ ਆਪਾਂ ਆਹ ਜੂਨ ਵਿੱਚ ਤਾਂ ਸਿਰਫ ਨਾਮ ਜਪਣ ਨੂੰ ਹੀ ਜ਼ਿੰਦਗੀ ਮਿਲੀ ਹੈ ਇਹ ਬਣਾ ਬਣਾ ਕੇ ਚਾਟ ਭੱਲੇ ਖਾਈ ਜਾਂਦਾ ਇਹ ਤੰਗ ਕਰਨਗੇ ਤੈਨੂੰ ਪਦਾਰਥ ਖਾਈ ਜਾਂਦਾ ਆਹ ਖਾ ਲਿਆ ਕਦੇ ਉਹ ਖਾ ਲਿਆ ਕਦੇ ਉਹ ਕੱਪੜੇ ਆਹ ਪਾ ਲਏ ਕਦੇ ਉਹ ਪਾ ਲਏ ਜਿਉਂ ਸ਼ਕੀਨੀਆਂ ਕੱਢਣ ਲੱਗਦਾ ਬਈ ਰੱਬ ਖੁਸ਼ ਹੁੰਦਾ ਕਿਤੇ ਸ਼ਕੀਨੀਆਂ ਨਾਲ ਪੈਸੇ ਨਾਲ ਖਾਣ ਨਾਲ ਉਹ ਬਣਾਇਆ ਸੀ ਤੈਨੂੰ ਬੰਦਾ ਤੂੰ ਬਣ ਗਿਆ ਗੰਦਾ ਕਹਿੰਦੇ ਤੈਨੂੰ ਮੈਂ ਬੰਦਾ ਬਣਾਇਆ ਨਾਮ ਜਪਣ ਨੂੰ ਤੂੰ ਨਾਮ ਜਪਣਾ ਛੱਡ ਕੇ ਹੋਰ ਹੀ ਝਮੇਲੇ ਕਰੀ ਜਾਂਦਾ ਪਰ ਮਹਾਰਾਜ ਕਹਿੰਦੇ ਹੁਣ ਕਰੀਏ ਕਿ ਇਹਦੇ ਕਰਮੀ ਇਹੋ ਜਿਹੇ ਹੈ ਧੰਨ ਧੰਨ ਕਹੇ ਸਭ ਕੋਏ ਮੁੱਖ ਉਜਲ ਹਰ ਦਰਗ ਹੈ ਸੋਏ ਫਿਰ ਤੈਨੂੰ ਸਾਰੇ ਕੋਈ ਇਸ ਲੋਕ ਵਿੱਚ ਧੰਨ ਧੰਨ ਕਹੇਗਾ ਉਹ ਦਰਗਾਹ ਵਿੱਚ ਵੀ ਮੂੰਹ ਉਜਲਾ ਹੋਵੇਗਾ ਬੜਾ ਮਾਣ ਆਦਰ ਸਤਿਕਾਰ ਮਿਲਣਾ ਤੈਨੂੰ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕ ਹੈ ਸਦ ਬਲਿਹਾਰ ਹੈ ਪਰ ਮਹਾਰਾਜ ਕਹਿੰਦੇ ਮੈਂ ਤੇ ਸਾਰਿਆਂ ਨੂੰ ਕਹੀ ਜਾਂਦਾ ਪਰ ਇਹ ਵਪਾਰ ਕੋਈ ਵਿਰਲਾ ਹੀ ਕਰਦਾ ਕੋਈ ਵਿਰਲਾ ਹੀ ਵਾਪਾਰ ਹੈ ਭਾਵ ਖਰੀਦ ਦਾ ਵਪਾਰ ਨੂੰ ਕਿਨਹੀ ਬੰਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤਹੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਕ ਹੈ ਸਦ ਬਲਿਹਾਰ ਹੈ ਮਹਾਰਾਜ ਕਹਿੰਦੇ ਮੈਂ ਬਲਿਹਾਰ ਜਾਵਾਂ ਗੁਰਮੁਖਾ ਤੇਥੋਂ ਕੁਰਬਾਨ ਜਾਵਾਂ ਤੇਥੋਂ ਤੂੰ ਇਹ ਵਪਾਰ ਕੀਤਾ ਸੋਹਣਾ ਬੜੀ ਤੇਰੇ ਤੇ ਕਿਰਪਾ ਮਹਾਰਾਜ ਦੀ ਰਾਤ ਦਿਨ ਇਹ ਵਪਾਰ ਕਰਿਆ ਕਰ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ ਮਨ ਵਣਜਾਰਾ ਹੋ ਕੇ ਵਣਜ ਕਰ वाहे गुरु वाहे गुरु वाहे वाहे गुरु वाहे गुरु वाहे वाहे गुरु वाहे गुरु वाहे।